ਸ਼ਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਧਨਾ
ਸਤਿ ਸੰਗਤ ਜੀ, ਬਾਬੇ ਬਕਾਲੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 26 ਸਾਲ ਤਪੱਸਿਆ ਵਾਲੇ ਭੋਰੇ ਸਾਹਿਬ ਤਿਲਕ ਸਥਾਨ, ਜਿੱਥੇ ਮਹਾਰਾਜ ਜੀ ਨੂੰ ਗੁਰਦਾ ਗਦੇ ਤਿਲਕ ਪ੍ਰਾਪਤ ਕੀਤਾ, ਉਸ ਸਥਾਨ ਚੋਂ ਅੱਜ ਆ ਕੇ ਨਾਭੇ ਸਾਹਿਬ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਜਿੱਥੇ ਸੀਸ ਭਾਈ ਜੇਤਾ ਜੀ ਲੈ ਕੇ ਆਰਾਮ ਕੀਤਾ ਸੀ ਦਰਗਾਹੀ ਸ਼ਾਹ ਦੇ ਪਾਸ, ਅਤੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਉਸ ਫਕੀਰ ਦੀ ਭਾਵਨਾ ਪੂਰੀ ਕਰਨ ਵਾਸਤੇ ਇੱਥੇ ਆਪਣੇ ਪਵਿੱਤਰ ਚਰਨ ਪਾਏ ਸਨ, ਉਹ ਸਥਾਨ ਵਿੱਚ ਨਾਭਾ ਸਾਹਿਬ ਗੁਰਦੁਆਰਾ ਗੁਰੂ ਨੌਵੇਂ ਪਾਤਸ਼ਾਹ ਦਾ ਅਤੇ ਦਸਮ ਪਾਤਸ਼ਾਹ ਦਾ ਸਥਾਨ ਵਿੱਚ ਅੱਜ ਆਪਾਂ ਦਿਹਾਗੜੇ ਦੀ ਵਾਰ ਦੇ 6 ਸਲੋਕ ਪਿੱਛੇ ਹੋ ਚੁੱਕੇ ਹਨ ਬਾਬੇ ਬਕਾਲੇ, ਹੁਣ 7ਵਾਂ ਸਲੋਕ ਆਰੰਭ ਕਰ ਰਹੇ ਹਾਂ।
ਸਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਧਨਾ।
ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੋਬਿੰਦਵਾਲ ਦੇ ਅੰਦਰ ਨਿਵਾਸ ਕਰ ਰਹੇ ਹਨ, ਸੰਗਤਾਂ 4 ਛਪੇਰੇ ਝੁੱਕ ਕਰਕੇ ਗੁਰੂ ਸਾਹਿਬ ਦੇ ਜੀ ਨੇ ਬਹੁਤੇ ਵਿਹੇ ਬਦਲ ਚੋਂ ਸਵਾਤੀ ਬੂੰਦ ਦੀ ਆਸ ਕਰਕੇ ਪ੍ਰਿਓ ਪ੍ਰਿਓ ਸ਼ਬਦ ਉਚਾਰਦੇ ਹੋਏ ਇਕੱਤਰ ਹੁੰਦੇ ਹਨ। ਗੁਰੂ ਸਾਹਿਬ ਜੀ ਦੇ ਹਜ਼ੂਰ ਸਿੱਖ ਸੰਗਤਾਂ ਬਰੀਹਾਂ ਦੀ ਨਿਆਈ ਪ੍ਰੇਮ ਦੇ ਨਾਲ ਮਸਤ ਹੋ ਕੇ ਗੁਰੂ ਸਾਹਿਬ ਨੂੰ ਚਿੰਤਨ ਕਰਦੇ ਹੋਏ ਪਾਸ ਮਸਤ ਹੋਏ ਹੋਏ ਗੁਰੂ ਸਾਹਿਬ ਤੋਂ ਉਪਦੇਸ਼ ਪ੍ਰਾਪਤ ਕਰਦੇ ਹਨ, ਜਿਨ੍ਹਾਂ ਦੇ ਵਿਰਾਗ ਵੇਖ ਰੂਪੀ ਸੁੰਦਰ ਖੰਭ ਹਨਗੇ ਉਡਾਰੀਆਂ ਮਾਰਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਸ਼ਾਂਤੀ ਬੂੰਦ ਨੂੰ ਅੰਮ੍ਰਿਤ ਉਪਦੇਸ਼ ਬਖਸ਼ਦੇ ਹਨ। ਸਿੱਖਾਂ ਨੂੰ ਪ੍ਰਸ਼ਨ ਕੀਤੇ ਕਿ ਗਰੀਬ ਨਵਾਜ ਜੀ ਬੰਧਨ ਕਿਹੜੀਆਂ ਕਿਹੜੀਆਂ ਚੀਜ਼ਾਂ ਵਿੱਚ ਹਨਗੇ, ਕਿਰਪਾ ਕਰਕੇ ਆਪ ਦੱਸੋ ਤੇ ਬੰਧਨਾਂ ਤੋਂ ਛੁਟਕਾਰਾ ਕਿਵੇਂ ਹੋਵੇ, ਅੰਧਤਾਈ ਚ ਕਿਉਂ ਵਰਤਾਰਾ ਸਾਰੇ ਸੰਸਾਰ ਦਾ ਵਰਤ ਰਿਹਾ ਹੈ, ਸੁਣ ਕੇ ਗੁਰੂ ਮਹਾਰਾਜ ਸਾਹਿਬ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ।
ਕਰਮ ਧਰਮ ਸਭ ਬੰਧਨ।
ਗੁਰਸਿੱਖੋ, ਜੋ ਪੂਰਵ ਮੀਮਾਂਸਾ ਕਰਮ ਦੱਸੇ ਹੈ, ਨਿਤ ਨਿਮਿਤ ਪ੍ਰਾਸ਼ਚਿਤ ਕਾਮ ਕਾਵ ਕਰਮ ਦੱਸੇ ਹਨ, ਇਹ ਹੰਗਤਾ ਦੇ ਸਹਿਤ ਕੀਤੇ ਹੋਏ ਸਾਰੇ ਬੰਧਨ ਰੂਪ ਹਨ।
ਪਾਪ ਪੁੰਨ
ਧਰਮ ਜੋ ਜੁਯਰਵੇਦ ਜੱਗ ਆਦਿ ਕਥਨ ਕੀਤੇ ਹੈ ਕਿ ਇਸ ਪ੍ਰਕਾਰ ਜੱਗ ਕਰੇ, ਜਿਵੇਂ ਜੱਗ ਜਨਮੇਜੇ ਨੇ ਕੀਤਾ ਸੀ 18 ਬ੍ਰਾਹਮਣ ਨਾਸ ਕਰਕੇ ਕੋਹੜੀ ਹੋ ਗਿਆ ਸੀ, ਜਿਸ ਪ੍ਰਕਾਰ ਜੱਗ ਸਾਹਿਬ ਸਿੰਘ ਜੀ ਪਾਂਡਵ ਕਰਨ ਲੱਗੇ ਸੀ, ਉਹਨਾਂ ਸੰਪੂਰਨ ਸੀ ਹੁੰਦਾ ਬਾਲਮੀਕ ਨੂੰ ਲਿਆਂਦਾ ਗਿਆ ਤੇ ਫਿਰ ਜੱਗ ਸੰਪੂਰਨ ਹੋਇਆ। ਕ੍ਰਿਸ਼ਨ ਭਗਵਾਨ ਪਾਂਡਵਾਂ ਦੇ ਜੱਗ ਵਿੱਚ ਸਾਰਿਆਂ ਰਿਸ਼ੀਆਂ ਦੇ ਚਰਨ ਧੋਤੇ ਸਨ। ਇਤਿਹਾਸਕ ਇਸੇ ਤਰ੍ਹਾਂ ਧਰਮ ਕਰਨ ਵਾਲੇ ਜਿਸ ਪ੍ਰਕਾਰ ਹਰੀਚੰਦ ਦਾਨੀ ਸੀ, ਹਰੀਚੰਦ ਦਾਨ ਕਰੇ ਜਸ ਲੇਵੈ ਦਿਨ ਗੁਰ ਅੰਤ ਨ ਪਾਇਆ ਭੇਵੈ ਆਪ ਲਾਇਆ ਪੇ ਮਤ ਦੇਵੈ, ਇਹਦੇ ਅੰਦਰ 18 ਭਾਰ ਸੋਨੇ ਦੇ ਦਾਨ ਕਰਕੇ ਰੋਟੀ ਖਾਇਆ ਕਰਦਾ, ਵਿਸ਼ਵਾ ਮਿੱਤਰ ਨੇ ਈਰਖਾ ਦੇ ਨਾਲ ਕੇ ਇਹ ਜਾ ਕੇ ਵਸਿਸ਼ਠ ਮੁਨੀ ਦਾ ਕਿਉਂ ਸੇਵਕ ਬਣ ਗਿਆ ਹੈ, ਮੈਂ ਇਹਦੇ ਪਿਓ ਪ੍ਰਸ਼ੰਕੂ ਨੂੰ ਸਵਰਗ ਵਿੱਚ ਸੰਦੇਹਾ ਪਹੁੰਚਾਉਂਦਾ ਸੀ, ਇਸ ਈਰਖਾ ਦੇ ਨਾਲ ਇਸ ਦੇ ਸਾਰੇ ਜਿੰਨਾ ਸੀ ਸੈਨਾਵਕ ਇਹ ਸਾਰਾ ਨਾਸ਼ ਕਰਦਾ ਸੀ ਈਰਖਾ ਦੇ ਨਾਲ, 18 ਭਾਰ ਪੂਰੇ ਨਾ ਹੋਣ ਦਿੱਤੇ, ਅਖੀਰ ਚੂੜਿਆਂ ਦੇ ਪਾਸ ਜਾ ਕੇ ਕਾਂਸੀ ਚ ਵੇਚ ਦਿੱਤਾ ਸੀ। ਐਸੀ ਹਾਲਤ ਹੋਈ ਜਦੋਂ ਭਗਵਾਨ ਨੇ ਇਹਦੀ ਭਾਵਨਾ ਪੂਰੀ ਕੀਤੀ, ਉਸ ਵੇਲੇ ਇਹ ਸਵਰਗ ਨੂੰ ਚੱਲਿਆ, ਸਵਰਗ ਨੂੰ ਜਾਂਦੇ ਹੋਏ ਨੇ ਗੁਆਂਢ ਵਿੱਚ ਸਾਰੇ ਜੀਵ ਜੰਤੂ ਚੜਾ ਲਏ, ਵਿੱਚ ਗਧੇ ਵੀ ਚੜਾ ਲਏ, ਜਿਸ ਵੇਲੇ ਗਧੇ ਚੜਾ ਲਏ ਗਧੇ ਹੀਂਗ ਤੇ ਉੱਚੇ ਹੋਏ ਅਸਮਾਨ ਚ ਜਾਂਦੇ ਹੋਏ, ਹਰੀਚੰਦ ਨੂੰ ਮਾਣ ਹੋ ਕੇ ਹਰੀਚੰਦ ਤੇਰੇ ਗਧੇ ਵੀ ਸਵਰਗ ਨੂੰ ਚੱਲੇ ਹੈ। ਇਸ ਪ੍ਰਕਾਰ ਧਰਮ ਆਦਿ ਜਿਹੜੇ ਜੱਗ ਆਦਿਕ ਹੈ ਉਹਨਾਂ ਦੀ ਹੰਗਤਾ ਹੋ ਜਾਣੀ, ਤੇ ਕਰਮ ਜੋ ਨਿਤ ਨਿਮਿਤ ਆਦਿਕ ਹੈ ਉਹਨਾਂ ਦੀ ਹੰਗਤਾ ਹੋ ਜਾਣੀ, ਇਹ ਵੀ ਸਭ ਬੰਧਨ ਹੀ ਹਨ।
ਪਾਪ ਪੁੰਨ ਸੰਬੰਧ,
ਇਹਨਾਂ ਬੰਧਨਾਂ ਕਰਕੇ ਕੋਈ ਪੁੰਨ ਦੇ ਸੰਬੰਧ ਕਰਕੇ ਸਵਰਗ ਆਦਿਕਾਂ ਦੀ ਇੱਛਾ ਕਰਦਾ ਹੈ, ਕੋਈ ਪਾਪ ਦੇ ਸੰਬੰਧ ਕਰਕੇ ਨਰਕ ਆਦਿਕਾਂ ਦੀ ਪੈਣ ਦੀ ਗਿਰਾਵਟ ਸਮਝਦਾ ਹੈ, ਇਸ ਪ੍ਰਕਾਰ ਪਾਪ ਪੁੰਨ ਦੇ ਸੰਬੰਧ ਕਰਕੇ ਕਿ ਫਲਾਣਾ ਕਈ ਸੁਰਤੀਆਂ ਜਿਹੜੀਆਂ ਹਨ ਜੀਵ ਘਾਤ ਨੂੰ ਪਾਪ ਦੱਸਦੀਆਂ ਨੇ, ਜੱਗ ਆਦਿਕਾਂ ਜਾਨਵਰ ਮਾਰਿਆ ਨੂੰ ਪੁੰਨ ਦੱਸਦੀਆਂ ਨੇ। ਕਬੀਰ ਸਾਹਿਬ ਨੇ ਕਿਹਾ ਜੀਵਨ ਉਸ ਧਰਮ ਕਰ ਥਾਪੋ ਧਰਮ ਕਹੋ ਕਦ ਭਾਈ, ਆਪ ਉਸ ਕੋ ਮਨਵਰ ਕਰ ਥਾਪੋ ਕਾਂ ਕੋ ਕਹੋ ਕਸਾਈ, ਇਸ ਪ੍ਰਕਾਰ ਪਾਪ ਤੇ ਪੁੰਨ ਆਦਿਕਾਂ ਦੇ ਸਕਾਮੀ ਪੁੰਨ ਕਰਕੇ ਆਪਣੇ ਆਪ ਨੂੰ ਪੁੰਨੀ ਸਮਝਦੇ ਹਨ, ਜੋ ਨਿਖਿਧ ਕਰਮ ਕਰਨੇ ਕਰਕੇ ਪਾਪ ਕਰਕੇ ਪਾਪੀ ਸਮਝਦੇ ਹਨ, ਇਹਨਾਂ ਦੇ ਸਨ ਸਾਥ ਜਿਵੇਂ ਸਣ ਦੇ ਨਾਲ ਰੱਸੇ ਬੰਨ ਕੇ ਬੰਨ ਦੇਈ ਦਾ ਬਣਾ ਕੇ ਇਹਨਾਂ ਦੇ ਸਨ ਸਾਥ ਬੱਧੇ ਹੋਏ ਹਨ ਜੀ, ਬੰਧਨ ਚ ਪਏ ਹੋਏ ਹਨ।
ਮਮਤਾ ਮੋਹ ਸੁਬੰਧਨਾ,
ਜਿਹੜੀ ਕਰਮਾਂ ਧਰਮਾਂ ਦੀ ਮੇਰ ਹੈ, ਪਦਾਰਥਾਂ ਦੀ ਮਮਤਾ ਹੈ, ਸੰਬੰਧੀਆਂ ਦੀ ਮਮਤਾ ਹੈ, ਇਹ ਵੀ ਬੰਧਨ ਹਨ। ਸੋ ਭਲੀ ਪ੍ਰਕਾਰ ਪਏ ਹੋਏ
ਪੁੱਤਰ ਕਲੱਤਰ ਸੂ ਧੰਨ,
ਜਿਹੜੇ ਪੁੱਤਰ ਆਦਿਕਾਂ ਦੀ ਉਤਪਤੀ ਵਾਸਤੇ ਜੱਗ ਕਰਨੇ ਹਨ, ਪੁੱਤਰ ਆਦਿਕਾਂ ਦਾ ਹੋ ਜਾਣਾ, ਫਿਰ ਉਹਦਾ ਮੋਹ ਪੈਦਾ ਹੋ ਜਾਣਾ ਕਿ ਮੇਰੀ ਤੂੰ ਨਰਕ ਚੋਂ ਚਾਹ ਰੱਖਿਆ ਕਰੇਗਾ। ਕਲੱਤਰ ਕੱਲ ਧੰਤੂ ਨੂੰ ਧਾਰਨ ਵਾਲੀ ਕਿਰਿਆ ਇਸਤਰੀ ਜਿਹੜੀ ਹੋ ਗਏ, ਸੋ ਉਹਨੂੰ ਕਲੱਤਰ ਇਸਤਰੀ ਕਹਿੰਦੇ ਆ। ਪੁੱਤਰ ਤੇ ਕਲੱਤਰ ਇਸਤਰੀ ਵੀ ਇਹਨਾਂ ਦੇ ਧੰਦਿਆਂ ਚ ਪਿਆ ਰਹਿੰਦਾ, ਕਦੇ ਪੁੱਤਰੇ ਧੰਦੇ ਚ ਕਦੇ ਇਸਤਰੀ ਧੰਦੇ ਚ ਪਿਆ ਰਹਿੰਦਾ ਹੈ। ਪੁੱਤਰ ਦੀ ਕਲੱਤਰ ਇਸਤਰੀ ਨੌ ਆਦਿਕਾਂ ਦੇ ਵੀ ਧੰਦ ਧੋਣੀ ਵਿਚ ਹੀ ਪਏ ਰਹਿੰਦੇ ਹਨ। ਸੋ ਭਲੀ ਪ੍ਰਕਾਰ
ਕਹਿ ਦੇਖਾਂ ਕਹਿ ਜੇਵਰੀ,
ਜਿੱਥੇ ਅਸੀਂ ਵੇਖਦੇ ਹਾਂ ਇਹ ਸਾਰੀ ਮਾਇਆ ਦੇ ਮੋਹ ਦੀ ਜੇਵੜੀ ਰੱਸੀ ਹੈ, ਆਸਾ ਰੂਪੀ ਰੱਸੀ ਫਸੇ ਹੋਏ ਹੈ, ਵਾਸ਼ਨਾ ਰੂਪੀ ਰੱਸੀ ਵਿਚ ਪਏ ਹੋਏ ਹੈ।
ਮਾਇਆ ਕਾ ਸੰਬੰਧ,
ਇਹ ਸਾਰਾ ਮਾਇਆ ਦਾ ਸੰਬੰਧ ਹੈ ਸੰਬੰਧੀਆਂ ਦਾ। ਜਬ ਹੀ ਨਿਰਧਨ ਦੇਖੋ ਨਰਕੋ ਸੰਨ ਛਾਲ ਸਭ ਭਾਗੇ, ਮਾਇਆ ਦੇ ਸੰਬੰਧ ਵਿਚ ਪਏ ਰਹਿੰਦੇ ਹਨ ਰਾਜ ਨੇ।
ਨਾਨਕ ਸੱਚੇ ਨਾਮ ਬੇਨੋ,
ਇਹ ਮਾਇਆ ਮਾਨੋ ਸਣ ਹੈ, ਜਿਵੇਂ ਸੰਨ ਦੇ ਰੱਸੇ ਵੱਟ ਕੇ ਬੰਧਨ ਪਾ ਲਈ ਦੇ ਪਸ਼ੂਆਂ ਦੇ, ਇਹ ਜੀਵ ਸਨ ਸਾਥ ਇਸ ਮਾਇਆ ਦੇ ਬੰਧ ਬੱਧੇ ਹੋਏ ਹਨ। ਮਾਇਆ ਦਾ ਸੰਬੰਧ ਹੈ ਸਾਰਿਆਂ ਦਾ, ਸਭ ਮਾਇਆ ਨੂੰ ਕਲਪਦੇ ਹਨ, ਕਿਸੇ ਵਾਦ ਘਾਟ ਕਿਸੇ ਵੀ ਪੈ ਸਗਲੇ ਲਾਲਰ ਮੂਆ।
ਨਾਨਕ ਸੱਚੇ ਨਾਮ
ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਸੱਚੇ ਅਕਾਲ ਪੁਰਖ ਦੇ ਨਾਮ ਤੋਂ ਬਿਨਾ
ਵਰਤਣ ਵਰਤਾ ਅੰਧ,
ਇਸ ਮਮਤਾ ਦੇ ਮੋਹ ਵਿਚ ਅਤੇ ਕਰਮ ਧਰਮ ਦੇ ਹੰਗਤਾ ਦੇ ਬੰਧਨਾਂ ਵਿਚ ਪਾਪ ਪੁੰਨ ਦੇ ਸੰਬੰਧ ਵਿਚ ਵਰਤਦੇ ਹੈ। ਸੋ ਅੰਧੇ ਅਗਿਆਨੀ ਹਨ, ਇਹਨਾਂ ਦੇ ਵਰਤਾਰੇ ਚ ਵਰਤਣ ਵਾਲੇ ਜਿਹੜੇ ਲੋਕ ਹਨ।
ਮਹੱਲਾ ਚੌਥਾ,
ਸੱਚੇ ਦੇ ਨਾਮ ਤੋਂ ਬਿਨਾਂ ਸਾਰਿਆਂ ਦਾ ਵਰਤਾਰਾ ਅਗਿਆਨ ਪੁਣੇ ਚ ਹੀ ਹੈ, ਸਾਰੇ ਬੰਧਨ ਪਏ ਹੋਏ ਆ ਸਭ ਨੂੰ।
ਮਹੱਲਾ ਚੌਥਾ ਅੰਧੇ ਚਾਨਣ ਤਾਂ ਕੀ,
ਸਤਿਗੁਰੂ ਚੌਥੇ ਪਹੁੰਚ ਕੇ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਸਿੱਖਾਂ ਨੂੰ ਮਹਾਰਾਜ ਅੱਗੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਆਪ ਜੀ ਤੀਜੇ ਪਸਰੂਪ ਵਿਚ ਕਿਹਾ ਕਿ ਵਰਤਨ ਵਰਤਾ, ਸਾਰਾ ਸੰਸਾਰ ਦਾ ਵਰਤਾਰਾ ਅਗਿਆਨਤਾ ਵਿਚ ਵਰਤਦਾ, ਇਹ ਮਹਾਰਾਜ ਚਾਨਣ ਵੀ ਕਿਵੇਂ ਹੋ ਸਕਦਾ? ਤਾਂ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਉਚਾਰਨ ਕੀਤਾ, ਹੈ ਗੁਰਸਿੱਖੋ ਇਸ ਪ੍ਰਕਾਰ ਚਾਨਣ ਹੋ ਸਕਦਾ ਹੈ।
ਮਹੱਲਾ ਚੌਥਾ ਅੰਧੇ ਚਾਨਣ ਤਾਂ
ਚੌਥੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਭਾਈ, ਅੰਧੇ ਜਿਹੜੇ ਅਗਿਆਨੀ ਹੈ, ਮਨਬੁੱਧ ਰੂਪੀ ਨੇਤਰਾਂ ਜਿਹਨਾਂ ਚ ਵਿਚਾਰ ਰੂਪੀ ਨਿਗਾਹ ਹੈ ਨੀ, ਅਵਰਨ ਦੇ ਪੜਵੇ ਜਿਨ੍ਹਾਂ ਦੇ ਪਏ ਹੋਏ ਹੈ, ਉਹਨਾਂ ਨੂੰ ਚਾਨਣ ਗਿਆਨ ਦਾ ਤਾਂ ਠੀਏ ਤਾਂ ਹੋ ਸਕਦਾ ਹੈ।
ਜਾਂ ਸਤਿਗੁਰ ਮਿਲੇ ਰਜਾ,
ਸਤਿਗੁਰੂ ਸਾਹਿਬ ਜੀ ਨੂੰ ਮਿਲ ਪਵੇ ਕੋਈ, ਸਤਿਗੁਰਾਂ ਨੂੰ ਮਿਲ ਕੇ ਰਜਾ ਭਾਣੇ ਵੀ ਚੱਲਣਾ ਕਰੇ, ਵਾਹਿਗੁਰੂ ਦੀ ਰਜਾ ਭਾਣੇ ਕਰਕੇ ਜੇ ਸਤਿਗੁਰੂ ਜੀ ਮਿਲ ਜਾਣ ਤੇ ਸਤਿਗੁਰਾਂ ਦੇ ਗੁਰਮੁਖ ਨਾਮ ਦਾਨ ਇਸ਼ਨਾਨ ਜੋ ਆ ਗਿਆ ਹੈ, ਉਸ ਰਜਾ ਵਿਚ ਜੇ ਚੱਲੇ,
ਬੰਧਨ ਤੋੜੈ ਸੱਚ ਵਸੈ,
ਸਤਿਗੁਰੂ ਸਾਹਿਬ ਜੀ ਉਹ ਜੀਵ ਦੇ ਬੰਧਨ ਤੋੜ ਦਿੰਦੇ ਆ, ਕਰਤਾ ਭੁਗਤਾ ਦੇ, ਹੰਗਤਾ ਮਮਤਾ ਦੇ, ਕਰਮਾਂ ਧਰਮਾਂ ਦੇ, ਉਹ ਸੱਚ ਸਰੂਪ ਵਿਚ ਵਸ ਜਾਂਦਾ ਉਹਨਾਂ ਚਿੱਤ, ਜਿਨ੍ਹਾਂ ਤੋਂ ਸੱਚਾ ਨਾਮ ਰੂਪ ਵਸ ਜਾਂਦਾ ਹੈ।
ਅਗਿਆਨ ਅੰਧੇਰਾ ਜਾ,
ਉਹਨਾਂ ਦੇ ਅੰਦਰੋਂ ਜਿਹੜਾ ਅਗਿਆਨ ਦਾ ਹਨੇਰਾ ਹੈ ਪਿਆ ਹੋਇਆ ਚਲਿਆ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਉਹਨਾਂ ਕੋਲ ਸੂਰ ਨਾਨਕ ਪ੍ਰਕਾਸ਼,
ਕਿਸੇ ਦੇਖਿਆ ਤਿਸੈ ਕਾ,
ਫਿਰ ਮਾਰਿਆ ਅਗਿਆਨ ਦੇ ਹਨੇਰੇ ਜਾਣੇ ਕਰਕੇ ਕੈਸਾ ਵਿਚਾਰ ਪ੍ਰਾਪਤ ਹੁੰਦਾ, ਕਹਿੰਦੇ ਸਭ ਕੁਛ ਦੇਖਿਆ ਤਿਸੈ ਕਾ, ਇਸ ਵਾਹਿਗੁਰੂ ਦਾ ਸਭ ਕੁਛ ਵੇਖਦਾ, ਉਸ ਵੇਲੇ ਹੋਰ ਆਪਣੀ ਹੰਗਤਾ ਮਮਤਾ ਨੀ ਰਹਿੰਦੀ।
ਇਹਨ ਕੀ ਆ ਤਨ ਸਾਹ,
ਉਹ ਕੌਣ ਆ ਜੀ ਜਿਸ ਦਾ ਵੇਖਦੇ, ਕਹਿੰਦੇ ਜਿਸ ਵਾਹਿਗੁਰੂ ਨੇ ਸਰੀਰ ਨੂੰ ਸਾਜਣਾ ਕੀਤਾ, ਜਿਹਨੂੰ ਸਾਰੇ ਸੰਸਾਰ ਨੂੰ ਪੈਦਾ ਕੀਤਾ, ਤਨ ਸੂਖਮ ਸਥੂਲ ਕਾਰਨ ਦੇ ਆਦਿਕਾਂ ਦੀ ਸਾਜਣਾ ਜਿਸਨੇ ਰਚੀ ਹੈ,
ਨਾਨਕ ਸਰਨ
ਕਰਤਾ, ਉਹ ਤਨ ਸਾਥ ਹੀ ਹੈ ਜਿਸਨੇ ਸਾਜਿਆ ਹੈ,
ਨਾਨਕ ਸਰਨ ਕਰਤਾਰ ਕੀ।
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਉਸ ਕਰਤਾਰ ਅਕਾਲ ਪੁਰਖ ਦੀ ਜਿਹੜੇ ਸ਼ਰਨ ਪੈ ਜੀ ਹੱਥ ਵਿਚ, ਹੁਕਮ ਰੂਪੀ ਤਾਰ ਹੈ, ਪ੍ਰਾਰਬਧ ਰੂਪੀ ਤਾਰ ਹੈ, ਚੇਤਨ ਸੱਤਾ ਰੂਪੀ ਤਾਰ ਹੈ,
ਕਰਤਾ ਰੱਖੈ ਲਾਜ,
ਜਿਹਨਾਂ ਨੇ ਸ਼ਰਨ ਲਈ ਹੈ ਕਰਤਾਰ ਅਕਾਲ ਪੁਰਖ ਦੀ, ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਕਰਤਾ ਪੁਰਖ ਆਪ ਹੀ ਭਾਈ ਲਾਜ ਰੱਖਦਾ, ਹਮੇਸ਼ਾ ਲਈ ਸੱਚੇ ਪਾਤਸ਼ਾਹ ਨੂੰ ਵੀ ਲੱਗਿਆ ਰੱਖਦੇ ਹਨ।
ਪੌੜੀ ਜਦੋਂ ਆਪੇ ਥਾਟ ਕੀਆ ਵਹਿ ਕਰਤਾ
ਗੁਰੂ ਸਾਹਿਬ ਜੀ, ਜਦੋਂ ਕਰਤਾ ਪੁਰਖ ਨੇ ਆਪ ਹੀ ਇਹ ਸਾਰੇ ਸੰਸਾਰ ਦੇ ਥਾਟ ਬਣਾਵਟ ਨੂੰ ਬੈਠ ਕੇ ਇੱਜ਼ਤ ਹੋ ਕੇ ਅਧਿਸ਼ਠਾਨ ਸਰੂਪ ਆਸਣ ਵਿੱਚ ਕੀਤਾ ਹੈ।
ਤਦੋਂ ਪੁੱਛਣਾ ਸੇਵਕ ਬੀਆ,
ਉਸ ਵੇਲੇ ਬੀਆ ਦੂਸਰਾ ਕੋਈ ਸੇਵਕ ਨਹੀਂ ਸੀ, ਉਸ ਨੂੰ ਪੁੱਛਣਾ ਨਹੀਂ ਕੀਤਾ ਸੱਚੇ ਪਾਤਸ਼ਾਹ ਜੀ ਨੇ ਕਿ ਸਾਡਾ ਸੇਵਕ ਹੈ, ਇਹਦੀ ਰਾਇ ਹੀ ਲੈ ਲਈਏ। ਬੀਆ ਦੂਆ ਪੈਦਾ ਹੀ ਨਹੀਂ ਸੀ ਕੀਤਾ ਸੇਵਕ, ਤੇ ਪੁੱਛਣਾ ਕਿਸ ਤੋਂ ਸੀ।
ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ, ਕਿਆ
ਕੀ ਕੋਈ ਪਦਾਰਥ ਲੈਂਦਾ ਸੀ ਕਿਸੇ ਦੇ ਪਾਸੋਂ ਤੇ ਕੀ ਕੋਈ ਕਿਸੇ ਨੂੰ ਦਿੰਦਾ ਸੀ,
ਜਾਂ ਅਵਰ ਨਾ ਦੂਜਾ ਕੀਆ,
ਉਦੋਂ ਕੀ ਕੋਈ ਕਿਸੇ ਦੇ ਪਾਸੋਂ ਉੱਤਰ ਲੈਂਦਾ ਸੀ ਤੇ ਕੀ ਕੋਈ ਕਿਸੇ ਨੂੰ ਪ੍ਰਸ਼ਨ ਕੀਤਾ ਉੱਤਰ ਦਿੰਦਾ ਸੀ,
ਜਾਂ ਅਵਰ ਨਾ ਦੂਜਾ
ਕੀਆ, ਅਵਰ ਅਸਥਾਨ ਚ ਦੂਸਰਾ ਹੋਰ ਕੀਤਾ ਹੀ ਨਹੀਂ ਸੀ ਕੋਈ।
ਫਿਰ ਆਪੇ ਜਗਤ ਉਪਾਇਆ ਕਰਤਾ,
ਇਹ ਕਰਤਾ ਪੁਰਖ ਨੇ ਆਪਣੇ ਆਪ ਤੋਂ ਜਗਤ ਜਿਵੇਂ ਜਲ ਚੋਂ ਲਹਿਰ ਉੱਠਦੀ ਹੈ, ਐ ਆਪਣੇ ਆਪ ਤੋਂ ਕਰਤਾ ਪੁਰਖ ਨੇ ਜਗਤ ਨੂੰ ਪੈਦਾ ਕੀਤਾ ਹੈ।
ਦਾਨ ਸਭ ਨਾ ਕਉ ਦੀਆ,
ਸਭਨਾ ਜਿਨ੍ਹਾਂ ਨੂੰ ਬ੍ਰਹਮਾ ਆਦਿਕਾਂ ਨੂੰ ਵੀ, ਸ਼ਿਵ ਆਦਿਕਾਂ ਨੂੰ ਵੀ, ਵਿਸ਼ਨੂੰ ਆਦਿਕਾਂ ਨੂੰ ਵੀ, ਬ੍ਰਹਮਾ ਨੂੰ ਉਤਪੱਤੀ ਦਾ ਦਾਨ ਦਿੱਤਾ ਹੈ, ਵਿਸ਼ਨੂੰ ਨੂੰ ਪਾਲਣ ਦਾ ਦਾਨ ਦਿੱਤਾ ਹੈ, ਸ਼ਿਵਾ ਨੂੰ ਸੰਘਾਰ ਦਾ ਦਾਨ ਦਿੱਤਾ ਹੈ। ਇਸੇ ਪ੍ਰਕਾਰ ਸਭਨਾ ਦੇ ਤਾਈਂ ਜੀ ਜਾਂਦੇ 84 ਲੱਖ ਜੋਨ ਉਪਾਈ, ਰਿਜਕ ਦੀ ਆ ਸਭ ਨੂੰ ਕੋ ਤਦਕਾ, ਸਭਨਾ ਨੂੰ ਦਾਨ ਦੇਣਾ ਕੀਤਾ ਰੋਜੀ।
ਆਪੇ
ਬ੍ਰਹਮਾ ਵਿਸ਼ਨ ਸਰੇ ਤੈ ਅਗਨ ਤਨ ਕੋ ਮੋਹ ਪਿਆ ਮਨ ਮਦ ਕਾ, 84 ਲੱਖ ਜੋਨੋ ਪਾਈ, ਰਿਜਕ ਦੀ ਆ ਸਭ ਨੂੰ ਕੋ ਤਦਕਾ।
ਆਪੇ ਸੇਵ ਬਣਾਈਨ ਗੁਰਮੁਖ,
ਆਪ ਹੀ ਗੁਰਾਂ ਦੁਆਰਾ ਪਰਮੇਸ਼ਰ ਨੇ ਆਪ ਦੀ ਪ੍ਰਾਪਤੀ ਦੀ ਸੇਵਾ ਬਣਾਉਣਾ ਕੀਤੀ ਹੈ। ਸੇਵਾ ਕਰਨ ਵਾਲੇ ਜਿਹੜੇ ਗੁਰਮੁਖ ਅਧਿਕਾਰੀ ਹੈ ਉਹਨਾਂ ਨੂੰ ਗੁਰਾਂ ਦੁਆਰਾ ਆਪ ਦੀ ਪ੍ਰਾਪਤੀ ਕਰਾਉਂਦਾ, ਇਹ ਸੇਵਾ ਵੀ ਆਪ ਹੀ ਨਿਯਮ ਬਣਾਉਣਾ ਕੀਤਾ ਹੈ।
ਆਪੇ ਅੰਮ੍ਰਿਤ ਪੀਆ,
ਆਪ ਹੀ ਗੁਰਾਂ ਦੁਆਰਾ ਸਿੱਖ ਬਣ ਕੇ ਅੰਮ੍ਰਿਤ ਨਾਮ ਨੂੰ, ਅੰਮ੍ਰਿਤ ਆਨੰਦ ਨੂੰ, ਬ੍ਰਹਮਾਨੰਦ ਨੂੰ ਪੀਣਾ ਕੀਤਾ ਹੈ।
ਆਪ ਨਿਰੰਕਾਰ ਆਕਾਰ ਹੈ,
ਆਪ ਹੀ ਨਿਰਗੁਣ ਸਰੂਪ ਹੋਣਗੇ, ਨਿਰੰਕਾਰ ਹੈ, ਤਿੰਨਾਂ ਗੁਣਾਂ ਅਤੀਤ ਹੋਣੇ ਕਰਕੇ ਆਪ ਹੀ ਸਾਰੇ ਅਕਾਰਨ ਧਾਰਨ ਵਾਲਾ ਹੈ।
ਆਪੇ ਕਰੈ ਸੂਤੀਆ,
ਆਪ ਹੀ ਜੋ ਕੁਝ ਕਰਦਾ ਕੁਝ ਕਰਦਾ ਸੀ ਹੁੰਦਾ ਸੀ, ਜੋ ਕੁਝ ਕਰਦਾ ਸੀ ਹੁਣ ਹੁੰਦਾ ਹੈ, ਜੋ ਕੁਝ ਕਰੇਗਾ ਦਿਨ ਹੋਵੇਗਾ।
ਲੋਕ ਮਹੱਲਾ ਤੀਜਾ, ਗੁਰਮੁਖ ਪ੍ਰਭ ਸੇਵ ਹੈ ਸਭ ਸਾਚਾ।
ਸੱਚੇ ਪਾਤਸ਼ਾਹ ਜੀ ਗੁਰਮੁਖ ਕੀ ਕੰਮ ਕਰਦੇ ਹੈ ਸਿੱਖ ਪੁੱਛਦੇ ਹਨ, ਤਾਂ ਮਹਾਰਾਜ ਕਹਿੰਦੇ ਭਾਈ ਗੁਰਮੁਖ ਉਹ ਹਨ ਜਿਹੜੇ ਪ੍ਰਭੂ ਸੱਚੇ ਅਕਾਲ ਪੁਰਖ ਦਾ ਸਦਾ ਹਮੇਸ਼ਾ ਲਈ ਸੇਵਨ ਕਰਦੇ ਹੈ।
ਅਨ ਦਿਨ ਸਹਿਜ ਪਿਆਰ,
ਰਾਜ ਨੇ ਸ਼ਾਂਤੀ ਦੇ ਸਹਿਜ ਰਹਿੰਦੇ ਹੈ ਤੇ ਪਿਆਰ ਵਾਹਿਗੁਰੂ ਜੀ ਸੁਤੇ ਲੱਗਾ ਰਹਿੰਦਾ ਹੈ।
ਸਦਾ ਆਨੰਦ ਗਾਵ ਹੈ ਗੁਣ ਸਾਚੇ,
ਸਦਾ ਆਨੰਦ ਸਰੂਪ ਬ੍ਰਹਮ ਸੱਚੇ ਦੇ ਗੁਣਾਂ ਨੂੰ ਗਾ ਕੇ ਸਦਾ ਆਨੰਦ ਦੀ ਪ੍ਰਾਪਤੀ ਕਰਦੇ ਹਨ।
ਅਰਧ ਉਰਧ ਉਰ ਧਾਰ,
ਅਰਧ ਨੀਚੇ ਨੂੰ ਜਦੋਂ ਸਾਹਸ ਆਉਂਦਾ, ਉਰਧ ਤਾਹ ਨੂੰ ਜਦੋਂ ਸਵਾਸ ਆਉਂਦਾ, ਹਿਰਦੇ ਚ ਵਸਾ ਕੇ ਰੱਖਦੇ ਹੈ, ਆਉਂਦੇ ਸਵਾਸ ਨਾਲ ਵੀ ਵਾਹਿਗੁਰੂ ਨੂੰ ਚੇਤੇ ਕਰਦੇ ਹੈ, ਤਾਹ ਨੂੰ ਸਾਹ ਜਾਂਦੇ ਨਾਲ ਵੀ ਵਾਹਿਗੁਰੂ ਨੂੰ ਚੇਤੇ ਕਰਦੇ ਹੈ। ਅਰਧ ਉਰਧ ਉਰਧਾਰ, ਅਰਧ ਜਿਹੜਾ ਜੀਵ ਹੈ ਇਹਦੇ ਵਿੱਚ ਵੀ ਪਰਮੇਸ਼ਵਰ ਹੈ ਆਪ ਹੀ ਹੈ, ਨਾਨਾ ਰੂਪ ਧਾਰ ਕੇ ਉਰਧ ਰੂਪ ਜੋ ਈਸ਼ਵਰ ਹੈ ਉਹਦੇ ਵਿੱਚ ਵੀ ਆਪ ਹੀ ਹੈ, ਇਉਂ ਦਿਲ ਚ ਵਸਾਉਣਾ ਕੀਤਾ ਹੈ। ਅਰਧ ਅਰਧ ਨੇ ਜੋ ਪਰਮੇਸ਼ਵਰ ਉਰਧ ਰੂਪ ਹੈ ਉਹਨੂੰ ਹਿਰਦੇ ਵਿੱਚ ਧਾਰਿਆ ਹੈ, ਉਰਧ ਰੂਪ ਹੈ ਉਹਨੂੰ ਹਿਰਦੇ ਵਿੱਚ ਧਾਰਿਆ ਹੈ, ਵਸਾਇਆ ਹੈ।
ਅੰਤਰ ਪ੍ਰੀਤ,
ਅਰਧ ਨੀਚੇ ਜੋ ਮਾਤ ਲੋਕ ਦੇ ਜੀਵ ਹੈ ਅਤੇ ਉਰਧ ਜੋ ਬ੍ਰਹਮ ਲੋਕ ਆਦਿਕ ਹੈ, ਸਾਰਿਆਂ ਚ ਪਰਮੇਸ਼ਰ ਦੀ ਜੋਤ ਨੂੰ ਦਿਲ ਚ ਵਸਾਇਆ ਹੈ।
ਅੰਤਰ ਪ੍ਰੀਤਮ ਵਸਿਆ,
ਉਹਨਾਂ ਦੇ ਅੰਦਰ ਪ੍ਰੀਤਮ ਅਕਾਲ ਪੁਰਖ ਪਿਆਰਾ ਵਸ ਗਿਆ ਹੈ।
ਗੁਰ ਕਰਮ ਲਿਖਿਆ ਕਰਤਾ,
ਇਹ ਦੋਹੀ ਉਹਨਾਂ ਦੇ ਨਿਸਕਾਮ ਕਰਮ ਵੇਖ ਕੇ ਕਰਤਾ ਪੁਰਖ ਨੂੰ ਲਿਖ ਦਿੱਤਾ ਹੈ, ਉਹਨਾਂ ਦੇ ਲੇਖ ਅੰਤਕਰਨ ਰੂਪੀ ਮੱਥੇ ਤੇ।
ਨਾਨਕ ਆਪ ਮਿਲਾਇਆ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਆਪ ਦੇ ਨਾਲ ਹੀ ਕਿਰਪਾ ਕਰਕੇ ਮੇਲ ਲਏ ਹਨ।
ਆਪੇ ਕਿਰਪਾ ਧਾਰ,
ਆਪ ਹੀ ਕਿਰਪਾ ਧਾਰਨ ਵਾਲਾ ਸਤਿਗੁਰੂ ਰੂਪ ਹੈ, ਆਪ ਹੀ ਆਪ ਦੇ ਸਰੂਪ ਨਾਲ ਮਿਲਾਉਣ ਵਾਲਾ ਬ੍ਰਹਮ ਹੈ।
ਮਹੱਲਾ ਤੀਜਾ, ਕਹਿਆ ਕਥਿਆ ਨਾ ਪਾਈਐ,
ਜੇ ਭਾਈ ਜੇ ਕਥਨ ਕਰਨ ਸਿੱਖ ਲਈਏ, ਇਸ ਪ੍ਰਕਾਰ ਵੇਦਾਂ ਦੇ ਵਿਖਿਆਨ ਨੂੰ, ਸ਼ਾਸਤਰਾਂ ਦੇ ਵਿਖਿਆਨ ਨੂੰ, ਪੁਰਾਣਾਂ ਦੇ ਸਿਮਰਤੀਆਂ ਦੇ ਵਿਖਿਆਨ ਨੂੰ ਇਉਂ ਕਥਿਆ ਹੈ, ਸ਼ਕਤੀ ਬਿਰਤੀ ਕਰਕੇ ਉਸ ਪਰਮੇਸ਼ੁਰ ਦਾ ਕਸਮ ਨਹੀਂ ਬਣਦਾ ਕਿ ਲੱਖਣਾ ਬਿਰਤੀ ਕਰਕੇ ਉਹ ਜਾਣਿਆ ਜਾਂਦਾ। ਇਹਨੂੰ ਕਸਣ ਵਾਲੇ ਹੋ ਕੇ ਕਸਤੇ ਹੋ ਕੇ ਜੇ ਕਸਣ ਕਰੀਏ ਵੇਦ ਸ਼ਾਸਤਰਾਂ ਦੇ ਕਥਿਆ ਕਰਨੇ ਕਰਕੇ ਨਹੀਂ ਪਰਮੇਸ਼ੁਰ ਦੀ ਸਰੂਪ ਦੀ ਪ੍ਰਾਪਤੀ ਹੁੰਦੀ।
ਅਨਦਨ ਰਹਿ ਸਦਾ ਗੁਣ ਦਾ
ਕਸਣ ਕਰਕੇ ਨੀ ਪਾਇਆ ਜਾਂਦਾ, ਪਾਇਆ ਕਿਸ ਪ੍ਰਕਾਰ ਜਾਂਦਾ ਹੈ ਤਾਂ ਹਜ਼ੂਰ ਕਹਿੰਦੇ ਅਨਦਨ ਰਹਿ ਸਦਾ ਲਿਵ ਲਾਇ ਸਦਾ ਗੁਣ ਗਾਇ। ਰਾਤ ਦਿਨ ਸਦਾ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਂਦਾ ਰਹੇ ਚਿੱਤ ਬਿਰਤੀ ਵਿਚ।
ਬਿਨ ਕਰਮ ਕਿਨੈ ਨਾ ਪਾਏ,
ਬਿਨਾ ਗੁਰੂ ਸਾਹਿਬ ਦੀ ਕਿਰਪਾ ਤੋਂ, ਬਿਨਾ ਕਮਾਈ ਤੋਂ, ਬਿਨਾਂ ਨਿਸ਼ਕਾਮ ਕਰਮਾਂ ਤੋਂ ਕਿਸੇ ਨੇ ਗੁਰਾਂ ਨੂੰ ਪ੍ਰਾਪਤ
ਕੀਤਾ।
ਲੋਕ ਬਰਲਾਵ ਕਰਦੇ ਹੋਏ ਭੌਂਕ ਭੌਂਕ ਕੇ ਬੋਲ ਬੋਲ ਕੇ ਮੂਹੇ ਮ੍ਰਿਤੂ ਦੇ ਵੱਸ ਹੋਏ ਹੈ। ਕੁੱਤਿਆਂ ਵੀ ਨੇ ਆਈ ਭੌਂਕ ਭੌਂਕ ਕੇ ਭਟਕ ਭਟਕ ਕੇ ਪਦਾਰਥਾਂ ਵਾਸਤੇ ਮਰ ਗਏ ਬਰਲਾਵ ਕਰਦੇ ਹੋਏ।
ਗੁਰ ਕੈ ਸਬਦ ਮਨ ਤਨ ਭਿੱਜੈ,
ਜਿਨ੍ਹਾਂ ਦਾ ਗੁਰੂ ਸਾਹਿਬ ਦੇ ਸ਼ਬਦ ਕਰਕੇ ਮਨ ਤੇ ਤਨ ਦੋਵੇਂ ਭਿੱਜ ਜਾਂਦੇ ਹੈ, ਇੱਕ ਰਸ ਮਨ ਤੇ ਤਨ ਨਿਰੰਤਰ ਭਿੱਜ ਜਾਂਦੇ ਹੈ ਲਗਾਤਾਰ। ਮਨ ਵੀ ਭਿੱਜ ਜਾਂਦਾ ਫੁਰਨੇ ਹਟਾ ਦਿੰਦਾ, ਤਨ ਵੀ ਭਿੱਜ ਜਾਂਦਾ ਹੋਰ ਖੋਟੀਆਂ ਕਰਨੀਆਂ ਨੂੰ ਛੱਡ ਦਿੰਦਾ ਹੈ। ਰੋਮ ਰੋਮ ਚ ਧਿਆਉਂਦੇ ਹਨ ਮਨ ਮੈਂ ਆਪ ਮਨ ਆਪਣੇ ਮਨ ਹਰ ਮੈਂ ਤਨ ਹੈ ਤਨ ਮੈਂ ਹਰ ਹੈ। ਕਿਉਂ ਜਦੋਂ ਭਿੱਜ ਜਾਂਦਾ ਮਨ ਮੰਨ ਜਾਂਦਾ ਹੈ
ਆਪ ਵਸੈ ਮਨ
ਆਪ ਹੀ ਅੰਤਰੀ ਜਾਣੀ ਉਹਨਾਂ ਦੇ ਮਨ ਚ ਆ ਕੇ ਵਸ ਜਾਂਦਾ ਹੈ।
ਨਾਨਕ ਨਜ਼ਰੀ ਪਾਈ ਹੈ,
ਸਤਿਗੁਰੂ ਸਾਹਿਬ ਜੀ ਕਹਿੰਦੇ ਨਗਰੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ, ਨਗਰੀ ਗਿਆਨ ਦ੍ਰਿਸ਼ਟੀ ਵਾਲੇ ਸਤਿਗੁਰਾਂ ਤੋਂ ਪਾਈਦਾ ਹੈ।
ਆਪੇ ਲਏ ਮਿਲਾ
ਉਹਨਾਂ ਪੁਰਖਾਂ ਦੇ ਤਾਈ ਮੇਲ ਲਈਆਂ ਸੱਚੇ ਪਾਤਸ਼ਾਹ।
ਪੌੜੀ ਆਪੇ ਵੇਦ ਪੁਰਾਣ ਸਭ ਸ਼ਾਸਤਰ,
ਆਪ ਹੀ ਚਾਰ ਵੇਦ ਹੈ ਸਿਆਮ ਰਿਧੀ ਯੁਗ ਹੈ ਸਰਗੁਣ, ਤੇ ਆਪ ਹੀ ਪੁਰਾਣ ਹੈ ਅਠਾਰਾਂ, ਬਾਵਨ ਪੁਰਾਣ, ਮਤਸ ਪੁਰਾਣ, ਬ੍ਰਾਹ ਪੁਰਾਣ ਆਦਿਕ ਅਠਾਰਾਂ ਪੁਰਾਣ ਵੀ ਆਪ ਹੀ ਹੈ, ਛੇ ਸ਼ਾਸਤਰ ਸਾਂਖ ਨਿਆਇ ਆਦਿਕ ਵੀ ਆਪ ਹੀ ਹੈ ਸਾਰੇ।
ਆਪ ਕਥਾ ਆਪ ਭੀਜੈ,
ਆਪ ਹੀ ਕਥਨ ਕਰਨ ਵਾਲਾ ਹੈ, ਆਪ ਹੀ ਭੀਜੈ ਮੰਨਣ ਵਾਲਾ ਹੈ, ਭੀਜੈ ਪ੍ਰਸੰਨ ਹੋਣ ਵਾਲਾ ਹੈ, ਆਪ ਹੀ ਵੇਦ ਗਿਆਨ ਸਰੂਪ ਹੈ, ਆਪ ਹੀ ਪੁਰਾਣ ਪੁਰਾਤਨ ਸਰੂਪ ਹੈ, ਆਪ ਹੀ ਸਭ ਸਾਜ ਸਤ ਸਰੂਪ ਹੈ। ਆਗਿਆ ਕਰਨ ਵਾਲੇ ਜੋ ਵੇਦ ਦੀ ਆਗਿਆ ਨੂੰ ਕਥਨ ਕਰੇ ਉਹਨੂੰ ਸ਼ਾਸਤ ਕਹੀਦਾ ਹੈ, ਸੋ ਆਗਿਆ ਨੂੰ ਕਰਨ ਵਾਲਾ ਵੀ ਸਾਰਿਆਂ ਸ਼ਾਸਤਰਾਂ ਚ ਆਪ ਹੀ ਹੈ।
ਆਪੇ ਹੀ ਬਹਿ
ਆਪ ਕਥਾ,
ਆਪ ਕਥਾ ਆਪ ਭੀਜੈ,
ਆਪ ਹੀ ਗੁਰੂ ਹੋ ਕੇ ਕਥਨ ਕਰਨ ਵਾਲਾ ਹੈ, ਆਪ ਹੀ ਸਿੱਖ ਹੋ ਕੇ ਜਿਗਿਆਸੂ ਹੋ ਕੇ ਭੇਜਣ ਵਾਲਾ ਹੈ, ਪ੍ਰਸੰਨ ਹੋਣ ਵਾਲਾ ਹੈ।
ਆਪੇ ਹੀ ਬਹਿ ਪੂਜੇ ਕਰਤਾ,
ਆਪ ਹੀ ਕਰਤਾ ਪੁਰਖ ਬੈਠ ਕੇ ਸਿੱਖ ਬਣ ਕੇ ਗੁਰੂ ਸਾਹਿਬ ਦਾ ਪੂਜਨ ਕਰਦਾ ਹੈ।
ਆਪ ਪਰਪੰਚ ਕਰੀਜੈ,
ਆਪ ਹੀ ਗੁਰੂ ਸਰੂਪ ਹੋ ਕੇ ਪੂਜਨ ਕਰਾ ਰਿਹਾ ਹੈ, ਆਪ ਹੀ ਈਸ਼ ਰੂਪ ਹੋ ਕੇ ਮਾਇਆ ਸਬਲ ਹੋ ਕੇ ਪ੍ਰਪੰਚ ਪੰਜਾਂ ਕਰਕੇ ਜੋ ਪੰਚਾਸੀ ਭਾਂਤੀ ਪ੍ਰੇਤਾ ਨਾਮ ਰੂਪ ਪ੍ਰਪੰਚ, ਇਹ ਪ੍ਰਪੰਚ ਜਗਤ ਨੂੰ ਕਰਨ ਵਾਲਾ ਵੀ ਆਪ ਹੀ ਹੈ।
ਆਪ ਪਰਵਿਰਤ ਆਪ ਨਿਰਵਿਰਤੀ,
ਆਪ ਹੀ ਪ੍ਰਵਿਰਤੀ ਮਾਇਆ ਪ੍ਰਵਿਰਤੀ ਜੋ ਮਨ ਦੀ ਪ੍ਰਵਿਰਤੀ ਇਸਤਰੀ ਹੈ ਜਿਸ ਤੋਂ ਆਸਰੀ ਸੰਪਦਾ ਪੈਦਾ ਹੋਈ ਹੈ, ਆਪ ਹੀ ਨਿਵਿਰਤੀ ਜਿਸ ਵਿਚੋਂ ਵਿਵੇਕ ਆਦਿਕ ਪੈਦਾ ਹੋਏ ਨਿਵਿਰਤੀ ਹੈ।
ਆਪੇ ਅਕਥ ਕਥੀਜੈ,
ਆਪ ਹੀ ਪ੍ਰਵਿਰਤੀ ਤੇ ਨਿਵਿਰਤੀ ਤੋਂ ਜਿਹੜੀ ਸ਼ੁਭ ਗੁਣਾਂ ਦੀ ਪ੍ਰਵਿਰਤੀ ਹੈ ਉਹ ਚੰਗੀ ਹੈ, ਜਿਹੜੀ ਦੈਵੀ ਗੁਣਾਂ ਦੀ ਨਿਵਿਰਤੀ ਹੈ ਉਹ ਭੈੜੀ ਹੈ, ਇਸੇ ਪ੍ਰਕਾਰ ਜਿਹੜੀ ਔਗੁਣਾਂ ਦੀ ਨਿਵਿਰਤੀ ਚੰਗੀ ਹੈ, ਜਿਹੜੀ ਔਗੁਣਾਂ ਦੀ ਨਿਵਿਰਤੀ ਚੰਗੀ ਹੈ, ਜਿਹੜੀ ਆਸਰੀ ਸੰਪਦਾ ਦੀ ਪ੍ਰਵਿਰਤੀ ਹੈ ਉਹ ਮਾੜੀ ਹੈ। ਇਹਨੂੰ ਆਪ ਹੀ ਅਕਥ ਸਰੂਪ ਨੂੰ ਕਸਣ ਵਾਲਾ ਹੈ, ਜਿੱਥੇ ਸਰੂਪ ਦਾ ਕਸਮ ਨਹੀਂ ਬਣਦਾ, ਮਨ ਬਾਣੀ ਦਾ ਵਿਸ਼ਾ ਨਹੀਂ, ਐਸਾ ਸਰੂਪ ਹੈ ਜੋ ਲੱਖਣਾ ਬਿਰਤੀ ਕਰਕੇ ਉਸ ਨੂੰ ਗੁਰੂ ਸਰੂਪ ਕਸਮ ਕਰਨ ਵਾਲੇ ਅਧਿਕਾਰੀਆਂ ਨੂੰ।
ਆਪੇ ਪੁੰਨ ਸਭ ਆਪ ਕਰਾਏ,
ਆਪ ਹੀ ਪੁੰਨ ਹੈ, ਸਤਿਯੁਗ ਦੇ ਯੋਗ ਨੂੰ ਪੁੰਨ ਸਮਝਿਆ ਜਾਂਦਾ ਸੀ, ਕ੍ਰਿਤੇ ਜੱਗਾਂ ਨੂੰ ਪੁੰਨ ਸਮਝਿਆ ਜਾਂਦਾ ਸੀ, ਦੁਆਪਰ ਦੀ ਤਪੱਸਿਆ ਨੂੰ ਪੁੰਨ ਸਮਝਿਆ ਜਾਂਦਾ ਸੀ, ਕਲਯੁਗ ਚ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾ ਹੈ, ਆਪ ਹੀ ਪੁੰਨ ਰੂਪ ਹੈ, ਸਭ ਆਪ ਹੀ ਕਰਾਉਣ ਵਾਲਾ ਹੈ।
ਆਪ ਅਲਿਪਤ ਵਰਤੀ ਜੈ,
ਆਪ ਹੀ ਪਾਪ ਪੁੰਨ ਤੋਂ ਨਿਰਲੇਪ ਵਰਤ ਰਿਹਾ ਹੈ ਪਰਮੇਸ਼ੁਰ।
ਆਪੇ ਸੁਖ ਦੁਖ ਦੇਵੈ ਕਰਤਾ,
ਆਪ ਹੀ ਜੀਆਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਮੰਦ ਕਰਮਾਂ ਕਰਕੇ ਦੁੱਖ ਦਿੰਦਾ ਹੈ, ਚੰਗੇ ਕਰਮਾਂ ਕਰਕੇ ਸੁਖ ਦਿੰਦਾ ਹੈ ਕਰਤਾ ਪੁਰਖ,
ਆਪੇ ਬਖਸ਼ ਕਰੀਜੈ,
ਆਪੇ ਨਾਮ ਦੀ ਬਖਸ਼ੀ ਕਰਕੇ ਜੰਮਣ ਮਰਨ ਤੋਂ ਬਖਸ਼ੀ ਕਰ ਲੈਂਦਾ, ਪਾਪਾਂ ਪੁੰਨ ਸੁਤੰਤਰ ਕਰਕੇ ਭਗਤੀ ਦੁਆਰਾ ਆਪਦੇ ਬ੍ਰਹਮ ਗਿਆਨ ਦੀ ਬਖਸ਼ੀ ਕਰ ਲੈਂਦਾ ਹੈ।
ਸਲੋਕ ਮਹੱਲਾ ਤੀਜਾ, ਸੇਖਾ ਅੰਦਰ ਹੋ ਜੋਰ ਛੱਡ ਤੂੰ।
ਇਹ ਸਭ ਸੰਗੀ ਔਰੰਗਜ਼ੇਬ ਦੇ ਸੰਬੰਧੀ ਸਨ, ਸ਼ੇਖ ਜਿਹੜੇ ਸਨ, ਅਹਿਲਕਾਰ ਸਨ, ਤੇ ਗੋਇੰਦਵਾਲ ਸਾਹਿਬ ਚੰਗੀ ਆਬਾਦੀ ਵੇਖ ਕੇ ਇੱਥੇ ਆ ਕੇ ਵਸਣ ਲੱਗ ਗਏ। ਵਸਦਿਆਂ ਹੋਇਆਂ ਸੇਖਾਂ ਨੇ ਕੀ ਕੀਤਾ, ਜਿਹੜੇ ਇਹਨਾਂ ਦੇ ਮੁੰਡੇ ਸੀ ਉਹ ਬਹੁਤ ਇਲਤ ਕਰਿਆ ਕਰਨ, ਸ਼ੇਖ ਜਿਹੜਾ ਵਿਰਧ ਸੀ ਇਹਨਾਂ ਰੋਕਿਆ ਨਾ ਕਰੇ। ਅਜੇ ਨਵਾਂ ਹੀ ਸ੍ਰੀ ਗੋਇੰਦਵਾਲ ਸਾਹਿਬ ਆਬਾਦ ਹੋਇਆ ਸੀ, ਅਜੇ ਖੂਹ ਆਦਿ ਕਰਨ ਦਾ ਪ੍ਰਬੰਧ ਨਹੀਂ ਸੀ। ਬਿਆਸ ਚ ਸਿੱਖ ਸੰਗਤਾਂ ਲੰਗਰ ਵਾਸਤੇ ਜਲ ਭਰ ਕੇ ਲਿਆਇਆ ਕਰਦੀਆਂ, ਤੇ ਇਹ ਨਿਆਣੇ ਕੀ ਕਰਿਆ ਕਰਦੇ, ਘੜਿਆਂ ਨੂੰ ਗੁਲੀਲਿਆਂ ਨਾਲ ਭਾਂਜਿਆ ਕਰਦੇ। ਸਿੱਖਾਂ ਨੇ ਮਹਾਰਾਜ ਅੱਗੇ ਫਰਿਆਦ ਕੀਤੀ, ਮਹਾਰਾਜ ਕਹਿੰਦੇ ਭਾਈ ਐ ਕਰੋ, ਬਸਰ ਦੇ ਕੂਨੇ ਲਾ ਲਓ, ਮਸ਼ਕਾਂ ਲਾ ਲਓ, ਮਸ਼ਕਾਂ ਸਿੱਖ ਲਿਜਾ ਕੇ ਪਾਣੀ ਭਰ ਲਿਆ ਕਰਨ, ਫਿਰ ਤੀਰਾਂ ਨਾਲ ਪਾੜਨ ਲੱਗ ਗਏ। ਫਿਰ ਮਹਾਰਾਜ ਕਿ ਚੰਗਾ ਭਾਈ ਗਾਗਰਾਂ ਬਣਾ ਲਓ, ਗਾਗਰਾਂ ਸਿੱਖਾਂ ਨੂੰ ਬਣਾ ਲਈਆਂ, ਗਾਗਰਾਂ ਲੈ ਕੇ ਭਰਨ ਲੱਗ ਗਏ, ਫਿਰ ਇੱਟਾਂ ਨਾਲ ਭਰਿਆ ਕਰਨ। ਇਸ ਤਰ੍ਹਾਂ ਕਰਦੇ ਰਹੇ। ਸਤਿਗੁਰੂ ਸਾਹਿਬ ਜੀ ਨੂੰ ਫਿਰ ਤੀਜੀ ਵਾਰ ਫਰਿਆਦ ਕੀਤੀ, ਸਿੱਖਾਂ ਨੇ ਮਹਾਰਾਜ ਚੁੱਪ ਹੋ ਗਏ, ਉੱਤਰ ਨਹੀਂ ਦਿੱਤਾ। ਉਸ ਉੱਤਰ ਨਾ ਦੇਣ ਤੋਂ ਉੱਥੇ ਬਰਾਗੀਆਂ ਦੀ ਜਮਾਤ ਆਈ ਸੰਨਿਆਸੀਆਂ ਦੀ। ਉਹ ਜਮਾਤ ਦੇ ਸਾਧੂ ਜਦੋਂ ਪਾਣੀ ਭਰਨ ਗਏ ਨਦੀ ਤੋਂ, ਉਵੇਂ ਉਹਨਾਂ ਨੇ ਮੁੰਡਿਆਂ ਨੂੰ ਸ਼ੁਰੂ ਕੀਤੇ। ਉਸ ਵੇਲੇ ਇੱਕ ਮਹੰਤ ਦੀ ਅੱਖ ਵਿੱਚ ਗੁਲੇਲਾ ਵੱਜਿਆ ਉਹਨਾਂ ਤੋਂ, ਗੁਲੇਲਾ ਵੱਜਣ ਤੋਂ ਸਾਰਿਆਂ ਨੂੰ ਫੜ ਕੇ ਸਿੱਖੇ ਹੁੰਦੇ ਸਾਹ ਥੋੜੇ ਬਰਾਗੀ ਜੇ, ਉਹਨਾਂ ਨੂੰ ਮੁੰਡੇ ਮਾਰਤੇ। ਕੁਛ ਕੁ ਰਹਿੰਦੇ ਫਿਰ ਜਿਹੜੇ ਰਹਿ ਗਏ ਸਨ, ਉਹਨਾਂ ਦੇ ਤਾਈ ਸਾਧ ਸੰਗਤ ਜੀ, ਇੱਕ ਪਾਤਸ਼ਾਹ ਦਾ ਖਜ਼ਾਨਾ ਜਾ ਰਿਹਾ ਸੀ ਅਕਬਰ ਦਾ, ਉਹ ਖਜ਼ਾਨੇ ਦੀ ਖੱਚਰ ਇੱਕ ਹਨੇਰੀ ਪੈਣ ਵਗਣੇ ਕਰਕੇ ਉਹਨਾਂ ਨੇ ਆਪਦੇ ਅੰਦਰ ਵਾਲ ਲਈ, ਤੇ ਜਿਸ ਵਕਤ ਪੁੱਛਿਆ ਕਿਸੇ ਨੂੰ ਨਾ ਦੱਸਿਆ, ਅਖੀਰ ਉਹ ਸਿੱਖਾਂ ਦੇ ਮੁੰਡਿਆਂ ਨੇ ਅੰਦਰ ਬੰਨ ਛੱਡੀ। ਜਦੋਂ ਖੱਚਰਾਂ ਕੋਲ ਰਹੀਆਂ ਹਿਣਕੀ ਛਣਕਣ ਤੋਂ ਉਹਨਾਂ ਨੂੰ ਉੱਥੇ ਤਲਾਸ਼ੀ ਲੈ ਕੇ ਸਾਰੇ ਬਾਕੀ ਦੇ ਕਤਲ ਕਰਤੇ ਸੀ, ਕਿਉਂ ਇਹ ਮੁੱਕ ਗਏ ਸੀ। ਗੁਰੂ ਸਾਹਿਬ ਜੀ ਨੇ ਪਹਿਲਾਂ ਇਹ ਸਿੱਖਿਆ ਦਿੱਤੀ ਹੈ, ਇਹ ਸਮਝੇ ਨੀ ਸਨ।
ਸਲੋਕ ਮਹੱਲਾ ਤੀਜਾ, ਸੇਖਾ ਅੰਦਰੋਂ ਜੋਰ ਛੱਡ ਤੂੰ।
ਸਤਿਗੁਰੂ ਜੀ ਨੂੰ ਬੁਲਾ ਕੇ ਕਿਹਾ ਉਹਨੂੰ ਸ਼ੇਖ ਨੂੰ, ਜੇ ਸੇਖਾ ਅੰਦਰੋਂ ਜਿਹੜਾ ਤੇਰੇ ਅੰਦਰ ਹੰਕਾਰ ਆ, ਵੀ ਅਸੀਂ ਪਾਤਸ਼ਾਹੀ ਅਹਿਲਕਾਰ ਹਾਂ, ਸਾਡਾ ਅਕਬਰ ਨਾਲ ਨਾਤਾ ਹੈ, ਇਹ ਜੋਰ ਅੰਦਰੋਂ ਛੱਡ ਦੇ। ਮਹਾਰਾਜ ਕਹਿਣ ਲੱਗੇ,
ਭਉ ਕਰ ਚੱਲ ਗਵਾ।
ਪਰਮੇਸ਼ਰ ਦਾ ਭੈ ਧਾਰ ਸਾਰਿਆਂ ਚ ਵਾਹਿਗੁਰੂ ਦੀ ਜੋਤ ਹੈ, ਜਿਹੜਾ ਚੱਲ ਕਮਲ ਹੈ ਤੈਨੂੰ ਪਿਆ ਹੰਕਾਰ ਦਾ, ਇਹਨੂੰ ਗਵਾ ਦੇ। ਹੰਕਾਰ ਨਾ ਕਰ ਤੂੰ ਕਿ ਮੇਰੇ ਮੁੰਡੇ ਤਾਂ ਜੀ ਹੋਣਹਾਰ ਹੈ, ਇਵੇਂ ਹੀ ਕਰਨਗੇ।
ਭੈ ਕੇ
ਅੰਗਰੇਜ਼ ਜੀ ਤੋਂ ਕੁੱਤਾ ਮਰਦੇ, ਉਸ ਆਦਮੀ ਨੂੰ ਮਾਰਨ ਤੱਕ ਜਾਂਦੇ ਸੀ, ਇੰਨਾ ਹੰਕਾਰ ਕਰਦੇ ਸਨ। ਇਸੇ ਤਰ੍ਹਾਂ ਜਿਹੜੇ ਨੇੜੇ ਜੇ ਹੋ ਜਾਂਦੇ ਨੇ ਰਾਜਿਆਂ ਦੇ, ਇਹ ਬਾਹਲੇ ਹੰਕਾਰੀ ਹੋ ਜਾਂਦੇ ਹਨ।
ਮੁੜ ਕੇ ਪਹਿ ਕੀਤੇ ਨਿਸਰੇ,
ਗੁਰੂ ਸਾਹਿਬ ਦਾ ਪਹਿ ਧਾਰ ਕੇ ਕਿਤਨੇ ਹੀ ਸੰਸਾਰ ਤੋਂ ਤਰ ਗਏ ਹਨ।
ਪਹਿ ਵਿੱਚ ਨਿਰਭਉ ਪਾ,
ਜਿਹੜਾ ਗੁਰਾਂ ਦੇ ਪਹਿ ਵਿੱਚ ਰਹਿੰਦਾ ਉਹ ਨਿਰਭਉ ਸਰੂਪ ਨੂੰ ਪਾ ਲੈਂਦਾ ਹੈ।
ਮਨ ਕਠੋਰ ਸ਼ਬਦ ਭੇਦ,
ਫੇਰ ਵੀ ਕਰਣਾ ਬੋਲਿਆ ਮਹਾਰਾਜ ਕਹਿੰਦੇ ਮਨ ਨੂੰ ਕਠੋਰ ਨੂੰ ਗੁਰਾਂ ਦੇ ਸ਼ਬਦ ਕਰਕੇ ਬਿਨਣਾ ਕਰ ਹੇ ਭਾਈ।
ਸ਼ਾਂਤ ਵਸੈ ਮਨ
ਆਏ, ਸ਼ਾਂਤੀ ਆ ਵਸੇਗੀ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ ਫਿਰ ਅੰਤਰੀਵ,
ਸੇਖਾ ਅੰਦਰੋਂ ਜੋਰ ਛੱਡ ਤੂੰ।
ਸੇਖਾ ਸਿੱਖਿਆ ਲੈਣ ਵਾਲੇ ਗੁਰਸਿੱਖ ਅੰਦਰੋਂ ਸਾਧਵੇ ਨਾਲ ਜਿਹੜਾ ਜੋਰ ਫੁਰਦਾ ਨਾ, ਤੇਰੇ ਮੈਂ ਵਿਰਾਗ ਵਿਵੇਕ ਖੜ ਸੰਤੀ ਮੋਖ ਇੱਛਾ ਮੇਰੇ ਸਾਧਨ ਪ੍ਰਪੱਕ ਹੈ, ਇਹ ਹੰਕਾਰ ਜੋਰ ਦਾ ਸਾਧਨਾ ਦੇ ਜੋਰ ਹੰਕਾਰ ਨੂੰ ਛੱਡ ਦੇ।
ਭਉ ਕਰ ਚੱਲ ਗਵਾ,
ਪਰਮੇਸ਼ੁਰ ਦਾ ਧਾਰਨ ਕਰਕੇ ਮੈਂ ਸਾਧਨਾ ਸੁਤਾਨੋ ਹੈ, ਇਹ ਨਾ ਮੰਨ ਜਿਹੜਾ ਚੱਲ ਕਾਮ ਆਦਕਾਂ ਨੇ ਚਿੰਬੜਿਆ ਇਹਨੂੰ ਗਵਾ ਦੇ
ਅੰਦਰੋਂ।
ਗੁਰੂ ਸਾਹਿਬ ਦਾ ਪਹਿ ਧਾਰ ਕੇ ਕਿੰਨੇ ਸੰਸਾਰ ਸਮੁੰਦਰ ਨਿਸ਼ਕੁਪੰਜ ਤੋਂ ਤਰ ਗਏ।
ਨਿਰਭਉ
ਵਿੱਚ ਧਾਰਨ ਕਰਕੇ ਨਿਰਭਉ ਸਰੂਪ ਨੂੰ ਹਿਰਦਾਈ ਪਾ ਲੈ।
ਮਨ ਕਠੋਰ ਸ਼ਬਦ ਭੇਦ ਤੂੰ,
ਤੇਰਾ ਮਨ ਕਰੜਾ ਨਾ ਭਾਈ, ਇਹ ਸ਼ਬਦ ਦੀ ਕਮਾਈ ਕਰਕੇ ਇਹਨੂੰ ਭੇਦ ਬਿੰਨ ਨਾ ਕਰ, ਭੇਦ ਭੇਦ ਪਾਉਣਾ ਕਰ ਪਰਮੇਸ਼ਰ ਦਾ। ਇਸ ਪ੍ਰਕਾਰ ਇਸ ਮਨ ਦੇ ਤਾਂ ਹੀ ਭੇਦ ਮਿਲਾਉਣਾ ਕਰ ਪਰਮੇਸ਼ਰ ਦੇ ਨਾਲ,
ਤਾਂ ਸ਼ਬਦ ਭੇਦ ਤੂੰ ਸ਼ਾਂਤ
ਸ਼ਬਦ ਦੁਆਰਾ ਮਨ ਨੂੰ ਮਿਲਾਉਣਾ ਕਰ ਪਰਮੇਸ਼ਰ ਨਾਲ, ਭੇਦ ਪਾਉਣਾ ਕਰ, ਬਿੰਨਣਾ ਕਰ ਮਨ ਨੂੰ ਪ੍ਰੇਮ ਦੇ ਨਾਲ ਸ਼ਬਦ ਚ,
ਸ਼ਾਂਤ ਵਸਾ ਮਨ,
ਜਿਹੜਾ ਮਨ ਦਾ ਕਰਣਾ ਸੁਭਾਅ ਉਹ ਮਿਲ ਜਾਏਗਾ, ਤੇਰੇ ਮਨ ਦੀ ਸ਼ਾਂਤੀ ਸਾਰੀ ਵਾਸਨਾ ਦੀ ਨਿਵਰਤੀ ਰੂਪ ਆ ਕੇ ਵਸ ਜਾਏਗੀ।
ਸ਼ਾਂਤੀ ਵਿਚਕਾਰ ਕਮਾ,
ਜਿਹੜੀ ਭਾਈ ਸ਼ਾਂਤੀ ਵਿਚਕਾਰ ਕਮਾਉਣੀ
ਹੈ,
ਥਾਂ ਲਿਖੇ ਪਾਵੇਗਾ ਤੇਰੀ ਕਰਨੀ ਦੇ ਤਾਈ।
ਨਾਨਕ ਕਾਮ ਕ੍ਰੋਧ ਕਿਨੈ ਨਾ ਪਾਏ,
ਸਤਿਗੁਰੂ ਜੀ ਕਹਿੰਦੇ ਕਾਮ ਦੇ ਫੁਰਨੇ ਕਰਕੇ, ਕ੍ਰੋਧ ਦੇ ਫੁਰਨੇ ਕਰਕੇ ਕਿਸੇ ਨੇ ਵੀ ਪਰਮੇਸ਼ਰ ਨੂੰ ਨਹੀਂ ਪਾਇਆ ਹੈ।
ਚੋਹ ਗਿਆਨੀ
ਜਾਏ, ਇਹ ਸੰਸਾਰ ਦੇ ਗਿਆਨਵਾਨਾਂ ਨੂੰ ਜਾ ਕੇ ਤੁਸੀਂ ਪੁੱਛ ਲਓ, ਜਿਹੜੇ ਗਿਆਨੀ ਵਿਸ਼ੇਸ਼ ਆਦਿਕ ਹੋਏ ਹੈ ਉਹਨਾਂ ਨੇ ਵੀ ਸ਼ਾਂਤੀ ਨਾਲ ਹੀ ਪ੍ਰਾਪਤ ਕੀਤਾ। ਵਿਆਸ ਆਦਿਕ ਗਿਆਨਵਾਨ ਹੋਏ ਹੈ, ਉਹਨਾਂ ਦੇ ਪੁਸਤਕਾਂ ਨੂੰ ਪੜ੍ਹ ਕੇ ਜਾ ਕੇ ਪੁੱਛ ਲਓ, ਭਾਈ ਬੁੱਢਾ ਸਾਹਿਬ ਆਦਿ ਗਿਆਨਵਾਨਾਂ ਨੂੰ ਜਾ ਕੇ ਪੁੱਛ ਲਓ।
ਮਹੱਲਾ ਤੀਜਾ, ਮਨਮੁਖ ਮਾਇਆ ਮੋਹ ਹੈ,
ਜਿਹੜੇ ਮਨਮੁਖ ਲੋਕ ਹੈ ਉਹਨਾਂ ਦੇ ਅੰਦਰ ਮਾਇਆ ਦਾ ਮੋਹ ਚਿੰਬੜਿਆ ਰਹਿੰਦਾ ਹਰ ਵਕਤ,
ਨਾਮ ਨਾ ਲੱਗੂ ਪਿਆਰ,
ਉਹਨਾਂ ਦਾ ਸੱਚੇ ਪਾਤਸ਼ਾਹ ਦੇ ਨਾਮ ਚ ਭਾਈ ਪਿਆਰ ਨੀ ਲੱਗਾ ਹੈ।
ਕੂੜ ਕਮਾਵਾ ਕੂੜ ਸੰਗ੍ਰਹ,
ਉਹ ਤਾਂ ਝੂਠ ਦੀ ਕਮਾਈ ਕਰਦੇ ਰਹਿੰਦੇ ਹਰ ਵਕਤ, ਅਤੇ ਕੂੜ ਨੂੰ ਸੰਗ੍ਰਹਿ ਇਕੱਤਰ ਕਰਦੇ ਰਹਿੰਦੇ ਹਰ ਵਕਤ, ਕੂੜ ਕਰਕੇ ਮਾਇਆ ਨੂੰ ਇਕੱਠੀ ਕਰਦੇ ਹੈ, ਕੂੜ ਦੀ ਕਮਾਈ ਸਾਰੇ ਕਰਦੇ
ਹੈ।
ਉਹ ਤਾਂ ਭੋਜਨ ਵੀ ਝੂਠ ਬੋਲ ਕੇ ਹੀ ਕਰਦੇ ਹਨ, ਜੋ ਝੂਠ ਦਾ ਹੀ ਆਹਾਰ ਖਾਂਦੇ ਪੀਂਦੇ ਹਨ। ਕਹਿੰਦੇ ਕੂੜ ਬੋਲ ਮੁਰਦਾਰ ਖਾਏ, ਜਿਹੜਾ ਝੂਠ ਬੋਲ ਕੇ ਖਾਂਦਾ ਉਹ ਮੁਰਦਾਰ ਖਾਂਦਾ ਹੈ।
ਇੱਕ ਮਾਇਆ ਤਨ ਸੰਚ ਮਰ ਹੈ,
ਦਿਓ ਰੂਪ ਜੋ ਮਾਇਆ ਹੈ ਇਹਨੂੰ ਇਕੱਠੀ ਕਰ ਕਰਕੇ ਅੰਤ ਨੂੰ ਮਰ ਜਾਂਦੇ ਆ ਵਿਸ਼ਿਆਂ ਦੇ ਵਾਸਤੇ,
ਅੰਤੇ ਹੋਏ ਸਭ ਸ਼ਾਰ,
ਅੰਤ ਨੂੰ ਉਹ ਸਾਰੀ ਇਹੋ ਜਿਹੇ ਮਿਲਾਏ ਕੁੜ ਜੰਮ ਪੈਂਦੇ ਹੈ, ਉਹ ਸਾਰੀ ਢੇਰੀ ਨੂੰ ਗਵਾ ਦਿੰਦੇ ਹੈ, ਸਾਰੀ ਮਾਲ ਲੁਟਾ ਦਿੰਦੇ ਹੈ, ਐਸੇ ਬੈਲੀ ਉਹਨਾਂ ਦੀ ਘਰ ਵਿੱਚ ਸੰਤਾਨ ਪੈਦਾ ਹੁੰਦੀ ਹੈ, ਜਿਹੜਾ ਸਭ ਕੁਛ ਸਵਾਹ ਹੀ ਹੋ ਜਾਂਦਾ ਅੰਤ ਨੂੰ, ਪੱਲੇ ਕੱਖ ਨੀ ਰਹਿੰਦਾ ਉਹਨਾਂ ਦੇ।
ਕਰਮ ਧਰਮ ਸੁੱਚ ਸੰਜਮ ਕਰ,
ਜਿਹੜੇ ਲੋਕ ਉੱਤੋਂ ਕਰਮ ਕਰਦੇ ਹੈ ਨਿਤਨ ਨਿਤ ਆਦਿਕ, ਧਰਮ ਜਗ ਆਦਿਕ ਕਰਦੇ ਹੈ, ਸੁਚਮਤਾ ਹੀ ਸਰੀਰ ਦੀ ਕਰਦੇ ਹੈ, ਸੰਗਮ ਇੰਦਰੀਆਂ ਦਾ ਦਮਨ ਕਰਦੇ, ਸਾਧਨ ਕਰਦੇ ਹੈ।
ਅੰਤਰ ਲੋਭ ਵਿਕਾਰ,
ਜੇ ਅੰਦਰ ਲੋਭ ਹੈ ਭਾਈ ਤੇ ਵਿਕਾਰ ਕਾਮ ਆਦਿਕਾਂ ਦੇ ਫੁਰਨੇ ਹੈ, ਤਾਂ ਉਹ ਕਹਿੰਦੇ ਕਰਮ ਧਰਮ ਤੇ ਸੁਚਮ ਸੰਜਮ ਕੀ ਕਹਿੰਦੇ ਹੈ ਸਾਧਨ ਉਹਨਾਂ ਦੇ। ਸੋ ਅੰਦਰ ਲੋਭ ਹੈ, ਜਿਸ ਪ੍ਰਕਾਰ ਕੋਈ ਆਦਮੀ ਚੋਰੀ ਕਰੇ ਤੇ ਸੋਮ ਪਾਗ ਰੋਟੀ ਹੱਥੀ ਪਕਾ ਕੇ ਖਾਵੇ, ਦੱਸੋ ਚੋਰੀ ਚੋਰ ਆਦਮੀ ਦੀ ਉਹ ਰਸੋਈ ਪਕਾਈ ਹੋਈ ਕੀ ਅਰਥ ਰੱਖਦੀ ਹੈ, ਖਾਵੇ ਮਾਸ ਤੇ ਕਹੇ ਮੈਂ ਸੋਧੀ ਹਾਂ ਬਵੇਕੀ ਹਾਂ, ਦੱਸੋ ਉਹਦਾ ਵਿਵੇਕ ਪੂਰਾ ਕੀ ਹੋ ਸਕਦਾ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਜਿਹੜੇ ਕਰਮ ਕਰਮ ਸੁਸਤੀਆਂ ਆਦਿ ਕਰਦੇ ਹੈ,
ਅੰਤਰ ਲੋਭ
ਅੰਦਰ ਲੋਭ ਹੈ ਪਦਾਰਥਾਂ ਦੇ ਜੋੜਨ ਦਾ, ਇਹ ਕਾਮ ਆਦਿਕ ਵਿਕਾਰ ਭੋਗ, ਦੱਸੋ ਉਹਨਾਂ ਦੇ ਕੋਈ ਨੀ ਰਹਿ ਸਕਦੀ, ਵਿਕਾਰਾਂ ਕਰਕੇ ਲੋਭ ਕਰਕੇ ਲੋਕ ਤਾਂ ਕਿਤੇ ਵੀ ਨਹੀਂ ਜਿੱਤੇ ਹਨ। ਉਹ
ਨਾਨਕ ਜੀ ਮਨਮੁਖ ਕਮਾਵੇ ਤੂੰ ਖਾਏ ਨਾ
ਕਰਕੇ, ਸਤਿਗੁਰੂ ਜੀ ਕਹਿੰਦੇ ਮਨਮੁਖ ਜਿਹੜੀ ਕਮਾਈ ਕਰਦੇ ਹੈ ਉਹ ਵਾਹਿਗੁਰੂ ਦਰ ਚ ਥਾਂ ਲੇਖੇ ਚ ਨੀ ਪੈਂਦੀ, ਪਰਿਵਾਰ ਵੀ ਚ ਨੀ ਪੈਂਦੀ ਹੈ, ਵਾਹਿਗੁਰੂ ਦਰਗਾਹ ਚ ਉਹ ਖਰਾਬ ਹੀ ਹੁੰਦੇ ਅੰਤ ਨੂੰ ਪਾਈ, ਉਹਨਾਂ ਦੀ ਕਰਤੂਤ ਹੀ ਖੁਆਰ ਕਰਦੀ ਹੈ।
ਪੌੜੀ ਆਪੇ ਖਾਣੀ ਆਪੇ ਬਾਣੀ,
ਆਪ ਹੀ ਚਾਰ ਖਾਣੀਆਂ ਰੂਪ ਹੈ ਪਰਮੇਸ਼ਰ, ਚਾਰ ਖਾਣੀਆਂ ਅੰਡੇ ਜੇਰ ਸਿਹਤ ਯੁੱਧ ਪੁੱਛੋ, ਆਂਡੇ ਤੋਂ ਜਿਹੜੀ ਪੈਦਾ ਹੁੰਦੀ ਹੈ, ਆਂਡੇ ਜੇਰ ਦੀ ਜੇਰ ਤੋਂ ਜਿਹੜੀ ਪੈਦਾ ਹੁੰਦੀ ਹੈ, ਸਿਹਤ ਨੂੰ ਮੁਰਕੇ ਤੋਂ ਜਿਹੜੀ ਪੈਦਾ ਹੁੰਦੀ ਹੈ, ਜੂਆਂ ਆਦਿਕ ਚਿਚੜੀਆਂ ਆਦਿਕ ਜਿੰਨੀਆਂ ਹਨ, ਅਤੇ ਉਤਪਾਹਾਂ ਨੂੰ ਭੱਜ ਕੇ ਧਰਤੀ ਚੋਂ ਪੈਦਾ ਹੋਣ ਵਾਲੀ ਬਨਸਪਤੀ ਆਦਿਕ, ਇਹ ਚਾਰ ਖਾਣੀਆਂ ਹਨ।
ਆਪੇ ਬਾਣੀ
ਆਪ ਹੀ ਬਾਣੀਆਂ ਹਨ, ਪਰਾ ਹੈ ਨਾਭੀ ਵਿੱਚ, ਬਸੰਤੀ ਹੈ ਹਿਰਦੇ ਵਿੱਚ, ਮਧਮ ਹੈ ਕੰਠ ਵਿੱਚ, ਬੇਖਰੀ ਹੈ ਜਵਾਨ ਵਿੱਚ, ਇਹ ਚਾਰ ਬਾਣੀਆਂ ਰੂਪ ਵੀ ਆਪ ਹੈ, ਚਾਰ ਬਾਣੀਆਂ ਬ੍ਰਹਿਮੰਡ ਦੀਆਂ ਨੇ, ਇੱਕ ਤਾਂਤਕ ਬਾਣੀ ਹੈ, ਤੱਤਾਂ ਦੀ ਬਾਣੀ ਜਿਹੜੀ ਹੈ, ਤੱਤਾਂ ਦੀ ਜਿਵੇਂ ਧਰਤੀ ਪਤੀ ਤੱਕ ਤੱਕ ਦੀ ਆਵਾਜ਼ ਆਉਂਦੀ ਹੈ, ਪਾਣੀ ਦੀ ਚਿਰ ਚਿਰ ਦੀ ਆਵਾਜ਼ ਆਉਂਦੀ ਹੈ, ਹਵਾ ਚੋਂ ਸੂਹ ਸੂਹ ਦੀ ਆਵਾਜ਼ ਆਉਂਦੀ ਹੈ, ਅਗਨੀ ਚੋਂ ਭੜਕੜ ਦੀ ਆਵਾਜ਼ ਆਉਂਦੀ ਹੈ, ਆਕਾਸ਼ ਚੋਂ ਸੁੰਨ ਸਾਂ ਸਾਂ ਦੀ ਆਵਾਜ਼ ਆਉਂਦੀ ਹੈ, ਇਹ ਪੰਜਾਂ ਤੱਤਾਂ ਦੀ ਤਾਂਤਕ ਬਾਣੀ ਕਹਾਉਂਦੀ ਹੈ, ਇਹ ਤੱਤਾਂ ਦੀ ਜਿਹੜੀ ਆਵਾਜ਼ ਹੈ। ਇਸੇ ਪ੍ਰਕਾਰ ਤ੍ਰਿਗੁਣ ਆਤਮ ਬਾਣੀ ਹੈ, ਤ੍ਰਿਗੁਣ ਵਿਸ਼ਿਆ ਵੇਦਾ, ਜੋ ਰਾਸ਼ੀ ਪਾਸ਼ੀ ਸੌਂਤ ਗਈ ਤੁਹਾਨੂੰ ਕਸਮ ਕਰਨ ਵਾਲੀ ਪ੍ਰਗੁਣਾਤਮ ਗੁਬਾਣੀ ਦੇ ਸ਼ਾਸਤਰਾਲ ਕਰਨ ਦੀ। ਇਸੇ ਪ੍ਰਕਾਰ ਪ੍ਰਕਿਰਤਕ ਬਾਣੀ ਹੈ, ਪ੍ਰਕਿਰਤਕ ਬਾਣੀ ਉਹ ਹੈ ਜਿਹਦੇ ਵਿੱਚ ਸਭ ਸੰਗਤ ਜੀ ਮਈ ਤੱਕ ਬਾਣੀ ਉਹ ਹੈ ਜਿਹਦੇ ਚ ਇਲਹਾਮ ਹੋਵੇ ਕਿ ਪੈਗੰਬਰ ਨੂੰ ਸਾਨੂੰ ਖੁਦਾ ਨੇ ਆਗਿਆ ਦਿੱਤੀ ਹੈ, ਇਲਹਾਮ ਹੋਇਆ ਇਹਨੂੰ ਮਈ ਤੱਕ ਬਾਣੀ ਮੈਂ ਤੱਤ ਕਰਕੇ ਆਵਾਜ਼ ਪ੍ਰਤੀਤ ਹੁੰਦੀ ਹੈ ਉਹਨਾਂ ਨੂੰ ਇਲਹਾਮ ਆਉਂਦਾ ਜਿਹੜਾ ਕਿ ਪੈਗੰਬਰ ਦਾ ਹੁਕਮ 45 ਸਾਲ ਦਾ ਜਦੋਂ ਹੋਇਆ ਸੀ ਆਪਣੇ ਮੁਹੰਮਦ ਉਹਦੇ ਪੈਗੰਬਰੀ ਦੇ ਖਿਤਾਬ ਦਾ ਇਹਨੂੰ ਆਕਾਸ਼ਬਾਣੀ ਹੋਈ ਸੀ। ਇਸ ਪ੍ਰਕਾਰ ਮੈਂ ਤੱਤਕ ਬਾਣੀ ਆਕਾਸ਼ਬਾਣੀ ਜਿਹੜੀ ਹੋਣੀ ਹੈ ਤੇ ਪ੍ਰਕਿਰਤਕ ਬਾਣੀ ਹੈ ਜਿਹੜੀ ਸਾਧ ਸੰਗਤ ਜੀ ਸ੍ਰਿਸ਼ਟੀ ਦੁਖੀ ਹੁੰਦੀ ਨੂੰ ਵੇਖ ਕੇ ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ
ਆਪੇ ਬਾਣੀ
ਚਾਲ ਖਾਣ ਆਪ ਹੀ ਪਿੰਡ ਦੀਆਂ ਬਾਣੀਆਂ ਪਰਾ ਪਸੰਦੀ ਮਾਧੂਆਂ ਦੇਖਣ ਦੀਆਂ ਬਾਣੀਆਂ ਧਿਆਨ ਤੱਕ ਅਤੇ ਤ੍ਰਿਗੁਣਾਤਮਕ ਅਤੇ ਤ੍ਰਿਗੁਣਾਤਮਕ ਤੇ ਪ੍ਰਕਿਰਤਕ ਤੇ ਮਈ ਤੱਤਕ ਇਹ ਚਾਰ ਬਾਣੀਆਂ ਬ੍ਰਹਿਮੰਡ ਦੀਆਂ ਹਨ।
ਆਪੇ ਖੰਡ ਵਰ ਭੰਡ ਕਰੇ
ਆਪ ਹੀ ਨੌ ਖੰਡ ਹੈ ਜਿਵੇਂ ਭਾਰਤ ਖੰਡ ਆਦਿਕ ਕੁਰੂ ਖੰਡ ਬਿਰਚ ਖੰਡ ਆਦਿਕ ਆਪ ਹੀ ਬ੍ਰਹਿਮੰਡ ਵੱਡਾ ਅੰਡਾ ਜਿਹੜਾ ਹੈ ਵਰ ਭੰਡ ਵੱਡਾ ਭਾਂਡਾ ਜੋ ਹੈ ਚੀਕੀ ਪੁੰਨਾ ਸੱਤ ਦੀਪ ਹੈ ਜਿਸ ਵਿੱਚ ਸੱਤ ਪਤਾਲ ਹੈ ਤੇ ਸੱਤ ਦੇ ਮਹਿਲ ਆਦਿਕ ਇਹ ਲੋਕ ਹਨਗੇ। ਚੀਕੀ ਪੁੰਨਾ ਦਾ ਬ੍ਰਹਿਮੰਡ ਵਰ ਸ੍ਰੇਸ਼ਟ ਭਾਂਡਾ ਇਹ ਜਿਹੜਾ ਬ੍ਰਹਿਮੰਡ ਕਰਨਾ ਕੀਤਾ ਹੈ ਲੱਖ ਯੋਜਨ ਦੇ ਪਹਾੜੇ ਦਾ ਲੱਖ ਯੋਜਨ ਦੇ ਪਹਾੜੇ ਦਾ ਆਪ ਹੀ ਸਾਗਰ ਸਾਗਰ ਦੇ ਪੁੱਤਾਂ ਜਿਹੜਾ ਪੱਟਿਆ ਸੀ 100 ਯੋਜਨ ਦੇ ਪਹਾੜੇ ਦਾ ਗੰਗਾ ਸਾਗਰ ਜੀ ਦੇ ਸਮੁੰਦਰ ਜਾਗਰ ਸਮਾਉਂਦੀ ਹੈ ਆਪ ਹੀ ਇਸ ਪ੍ਰਕਾਰ ਲੱਖ ਯੋਜਨ ਦਾ ਸਮੁੰਦਰ ਹੈ ਆਪ ਹੀ ਸੱਤ ਸਮੁੰਦਰ ਆਪ ਹੀ ਸਾਗਰ ਸਹਿਤ ਗਰਮ ਜ਼ਹਿਰ ਇਸ ਵਿੱਚ ਹੈ ਜ਼ਹਿਰ ਦੇ ਭਰੇ ਹੋਏ ਜਿਹੜੇ ਸਮੁੰਦਰ ਹੈ ਜਿਵੇਂ ਕਾਲੇ ਪਾਣੀ ਆਦਿਕ ਹੈ ਜ਼ਹਿਰੀਲੇ ਪਾਣੀ ਆਦਿਕ ਹੈ ਇਹ ਵੀ ਆਪ ਹੀ ਆਪ ਸਮੁੰਦਰ ਆਪ ਹੀ ਸੰਸਾਰ ਸਮੁੰਦਰ ਹੈ ਆਪ ਹੀ ਸਾਗਰ ਗੁਰੂ ਸਾਗਰ ਮਾਨ ਸਰੋਵਰ ਹੈ ਜਿਹਦੇ ਵਿੱਚੋਂ ਨਾਮ ਆਦਿਕ ਗਿਆਨ ਆਦਿਕ ਗੁਣ ਰਤਨ ਨਿਕਲਦੇ ਹਨ ਆਪ ਹੀ ਵਿਰਾਗ ਵੇਤ ਆਦਿਕ ਜਾਂ 14 ਰਤਨ ਜਿਵੇਂ ਖੀਰ ਸਮੁੰਦਰ ਚੋਂ ਨਿਕਲੇ ਸਰ ਆਮ ਜਦੋਂ ਸਮੁੰਦਰ ਕਿਹਾ ਵਿਸ਼ਨੂੰ ਭਗਵਾਨ ਨੇ ਇਹ ਰਤਨ ਵੀ ਵਿੱਚ ਆਪ ਹੀ ਰੱਖਦੇ ਰਹਿੰਦੇ ਹਨ ਆਪ ਹੀ ਨਹਾਏ ਦਵਾ ਦਿੰਦਾ ਦੈਂਤਾਂ ਨੂੰ ਸ਼ਰਾਬ ਹੀ ਪਿਆ ਦੇਵਤਿਆਂ ਨੂੰ ਉਮਰ ਵੀ ਦੇ ਦਿੱਤਾ ਜਿਹਦੇ ਤੇ ਕਿਰਪਾ ਕਰਦਾ ਹੈ
ਕਰੇ
ਆਪ ਗੁਰਾਂ ਦੁਆਰਾ ਉਹਨਾਂ ਤੋਂ ਇਹ ਨਾਮ ਰੂਪੀ ਰਤਨ ਸ਼ਬਦ ਪ੍ਰਾਪਤ ਕਰਾਉਂਦਾ ਹੈ ਨਹਾਏ ਦਵਾ ਦਿੰਦਾ ਲਵਾ ਦਿੰਦਾ ਉਹਨਾਂ ਦੇ ਤਾਂ ਜਿਵੇਂ ਕਿ ਤਾਂ ਗੁਰਮੁਖ ਹਰੀ ਆਪ ਗੁਰਮੁਖ ਜਾਣ ਕੇ ਕਿਰਪਾ ਦ੍ਰਿਸ਼ਟੀ ਕਰਦਾ ਗੁਰਾਂ ਦੁਆਰਾ
ਆਪੇ ਭਾਉ ਜਲ ਆਪ ਹੈ
ਜਿਹਦੇ ਜੰਮਣ ਮਰਨ ਦਾ ਭੈ ਜਲ ਹੈ ਨਾਮ ਰੂਪੀ ਬੋਹਿਤਾ ਜਹਾਜ਼ ਹੈ
ਆਪ
ਹੀ ਸਾਧ ਸੰਗਤ ਜੀ ਖੇਵਟ ਮਲਾਹ ਹੈ ਗੁਰੂ ਮਹਾਰੂਪ ਆਪ ਹੀ ਅਧਿਕਾਰੀ ਹੋ ਕੇ ਤਰਨ ਵਾਲਾ
ਆਪੇ ਕਰੇ ਕਰਾਏ ਕਰਤਾ
ਆਪ ਹੀ ਕਰਦਾ ਪੈਦਾ ਆਪ ਹੀ ਕਰਾਉਂਦਾ ਹੈ ਪਾਲਣ ਆਪ ਹੀ ਕਰਦਾ ਪੁਰਖ ਪਰਲੋ ਕਰਨ ਵਾਲਾ ਹੈ ਦੇਸ਼ ਦਾ ਹੋਰ ਕੋਈ ਨਹੀਂ ਹੈ ਆਪ ਹੀ ਬ੍ਰਹਮਾ ਆਦਮੀ ਕਰਾਉਣਾ ਹੈ ਆਪ ਵਿਸ਼ਨੂੰ ਆਦਿਕਾਂ ਤੋਂ ਪਾਲਣਾ ਕਰਾਉਣਾ ਇਹ ਕਰਤਾ ਪੁਰਖ ਆਪਦੇ ਤੁਲ ਸਦਰਸ਼ ਹੋਰ ਕੋਈ ਨਹੀਂ ਹੈ ਆਪ ਹੀ ਜੈਸੇ ਹੋ ਜੈਸਾ ਤੂੰ ਤੈਸਾ ਤੁਸੀਂ ਕਿਆ ਉਪਮਾ ਦੀ ਜੈ ਤੇ ਨੌ ਸਲੋਕ ਹੀ ਹੋਏ ਸੁਣੋ
ਆਪ ਹੈ ਆਪੇ ਖੇਵਤ ਆਪ ਕਰੇ ਆਪੇ ਕਰੇ ਕਰਾਏ
ਕਰਦਾ ਦੂਜਾ ਸਰੇ ਵਾਹਿਗੁਰੂ ਜੀ ਦਾ ਖਾਲਸਾ।